ਜੀ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਨੂੰ ਸੁਣ ਰਹੇ ਸਾਰੇ ਦੋਸਤ ਮਿੱਤਰ ਭੈਣ ਭਰਾਵਾਂ ਦਾ ਬਹੁਤ ਬਹੁਤ ਜੀਆਂ ਨੂੰ ਸਵਾਗਤ ਕਰਦੇ ਹਾਂ ਜੀ। ਆਪਾਂ ਜਾਣਦੇ ਹਾਂ ਕਿ ਪਿਆਰੇ ਦੋਸਤੋ, ਫਿਲਮਾਂ ਇੰਟਰਟੇਨਮੈਂਟ ਦਾ ਬਹੁਤ ਵੱਡਾ ਹਿੱਸਾ, ਮਿਊਜ਼ਿਕ ਹੋਵੇ, ਫਿਲਮਾਂ ਹੋਣ, ਇਹ ਸਾਡੇ ਦਿਲ ਨੂੰ ਖੁਸ਼ ਕਰਦੀਆਂ ਨੇ। ਅਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬੜੀਆਂ ਬਿਹਤਰੀਨ ਫਿਲਮਾਂ ਬਣ ਰਹੀਆਂ ਨੇ, ਉਹ ਇੱਕ ਚੰਗੀ ਆਸ ਆ ਪੰਜਾਬੀ ਸਿਨੇਮੇ ਦੇ ਲਈ। ਅਤੇ ਬਹੁਤ ਹੀ ਖੂਬਸੂਰਤ ਇੱਕ ਫਿਲਮ ਆਈ ਸੀ ਜੱਟ ਦੀ, ਜਿੱਤੀ ਕਰਿਆਲ ਸਾਹਿਬ ਜਰੀਨ ਖਾਨ ਹੋਰਾਂ ਦੀ, ਬੜੀ ਪਸੰਦ ਕੀਤੀ ਗਈ ਸੀ। ਅਤੇ ਉੱਥੇ ਫਿਲਮ ਨੂੰ ਅੱਗੇ ਲੈ ਕੇ ਜਾ ਰਹੇ ਨੇ ਡਾਕਾ ਫਿਲਮ ਦੇ ਨਾਲ, ਗਿੱਪੀ ਗਰੇਵਾਲ ਸਾਹਿਬ, ਜਿਸ ਨੂੰ ਉਹਨਾਂ ਨੇ ਲਿਖਿਆ ਵੀ ਗਿੱਪੀ ਗਰੇਵਾਲ ਸਾਹਿਬ ਨੇ, ਅਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਦਲਜੀਤ ਸਿੰਘ ਦਿਓ ਸਾਹਿਬ ਨੇ। ਅੱਜ ਉਸ ਫਿਲਮ ਦੇ ਅਦਾਕਾਰ ਅਤੇ ਰਾਈਟਰ ਸਾਹਿਬ ਸਾਡੇ ਨਾਲ ਮੌਜੂਦ ਨੇ। ਗਰੇਵਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ।
ਥੈਂਕ ਯੂ ਬਾਈ ਜੀ, ਥੈਂਕ ਯੂ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿ ਜੱਟ ਜੇਮਸ ਬੌਂਡ ਦੇ ਨਾਲ ਜਿਹੜਾ ਡਾਕਾ, ਉਹਦਾ ਕਿੰਨਾ ਕੁ ਲਿੰਕ ਆ ਜਾਂ ਇੱਕ ਵੱਖਰੀ ਫਿਲਮ ਉਹਦੇ ਨਾਲ?
ਦੇਖੋ ਜੀ, ਲਿੰਕ ਤਾਂ ਹੈਗਾ ਹੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਉਸੇ ਤਰ੍ਹਾਂ ਦੀ ਕਹਾਣੀ ਹੈ। ਜਿਹੜਾ ਪਲੋਟ ਹੈ ਉਹ ਉਹਦੇ ਨੇੜੇ ਤੇੜੇ ਦੇ ਹੀ ਉਸ ਤਰ੍ਹਾਂ ਦੇ, ਜਿਸ ਜਗ੍ਹਾ ਦੇ ਉੱਤੇ ਉਹ ਕਹਾਣੀ ਫਿੱਟ ਸੀਗੀ ਉਸੇ ਜਗ੍ਹਾ ਤੇ ਇਹ ਕਹਾਣੀ ਫਿੱਟ ਆ। ਕਰੈਕਟਰ ਸੇਮ ਨੇ, ਛਿੰਦਾ ਤੇ ਲਾਲੀ, ਮਾਹੌਲ ਉਦਾਂ ਦਾ ਵਾ। ਬਟ ਨੋ ਡਾਊਟ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਹੋਣ ਵਾਲੀ ਫਿਲਮ ਦੀ, ਤਾਂ ਇਹਦਾ ਜਿਹੜਾ ਕਹਾਣੀ ਦਾ ਟਵਿਸਟ ਹੈ ਉਹ ਡਿਫਰੈਂਟ ਹੈ ਬਿਲਕੁਲ, ਪਰ ਮਾਹੌਲ ਉਹੀ ਹੈ। ਉਹਦੇ 'ਚ ਅਸੀਂ ਚੋਰੀ ਕੀਤੀ ਸੀ, ਇਹਦੇ 'ਚ ਡਾਕਾ ਮਾਰਦੇ ਹਾਂ। ਉਹਦੇ ਜਦੋਂ ਚੋਰੀ ਕੀਤੀ ਸੀ ਤਾਂ ਕੰਮ ਪੁੱਠਾ ਹੋ ਗਿਆ ਸੀ, ਇਹ 'ਚ ਜਦੋਂ ਡਾਕਾ ਮਾਰਦੇ ਹਾਂ ਤਾਂ ਕੁਛ ਹੋਰ ਹੀ ਹੋ ਜਾਂਦਾ ਜੀ।
ਕੀ ਬਾਤ ਆ, ਮਤਲਬ ਇਹ ਜਿਹੜੀ ਸਟੋਰੀ ਗਰੇਵਾਲ ਸਾਹਿਬ ਤੁਸੀਂ ਲਿਖੀ ਸੀ, ਦੋਨੇ ਲਗਭਗ ਤੁਸੀਂ ਗੱਲ ਕਰਦੇ ਕਿ ਥੋੜ੍ਹਾ ਜਿਹਾ ਲਿੰਕ ਹੈਗਾ, ਪਰ ਇਹਦੇ ਵਿੱਚ ਥੋੜ੍ਹਾ ਹੋਰ ਟਵਿਸਟ ਆਉਣ ਵਾਲਾ, ਇਹ ਸਟੋਰੀ ਦਾ ਆਈਡੀਆ ਕਿ ਹਾਂ ਹੁਣ ਇਸ ਤਰੀਕੇ ਦੀ ਵੀ ਲਿਖੀ ਜਾਵੇ, ਇਹ ਕਿਵੇਂ ਦਿਮਾਗ ਦੇ ਵਿੱਚ ਆਇਆ ਕਿ ਇਸੇ ਫਿਲਮ ਬਣਾਈ ਜਾਵੇ, ਖਾਸ ਤੌਰ 'ਤੇ ਉਹਨਾਂ ਅਦਾਕਾਰਾਂ ਦੇ ਨਾਲ ਹੀ ਜਿਹਨਾਂ ਦੇ ਨਾਲ ਜੱਟ ਜੇਮਸ ਬੌਂਡ ਬੜੀ ਹਿੱਟ ਹੋਈ ਸੀ?
ਜੀ ਐਕਚੁਅਲੀ ਕੀ ਹੈ ਭਾਜੀ, ਜਦੋਂ ਉਹ ਫਿਲਮ ਬਣੀ ਤਾਂ ਉਸ ਤੋਂ ਬਾਅਦ ਆਲਮੋਸਟ ਹੁਣ 5 ਸਾਲ ਹੋ ਗਏ ਜੀ। ਹਰ ਵਾਰੀ ਜਦੋਂ ਕਈ ਬੰਦਿਆਂ ਨੂੰ ਮੈਂ ਮਿਲਦਾ ਸੀ, ਉਹ ਕਹਿੰਦੇ ਸਾਡੀ ਬੜੀ ਫੇਵਰੇਟ ਫਿਲਮ ਆ, ਉੱਦਾਂ ਦੀ ਫਿਲਮ ਬਣਾਓ, ਉੱਦਾਂ ਦੀ ਫਿਲਮ ਬਣਾਓ। ਅਤੇ ਆਈਡੀਆ ਕਾਫੀ ਟਾਈਮ ਤੋਂ ਸੋਚ ਰਹੇ ਸੀਗੇ, ਕਈ ਰਾਈਟਰਾਂ ਨੂੰ ਵੀ ਪੁੱਛਿਆ, ਕਦੇ ਕਿਸੇ ਤੋਂ ਕੁਛ, ਕਦੇ ਕਿਸੇ ਤੋਂ। ਅਤੇ ਬੈਠੇ ਬੈਠੇ ਇੱਕ ਦਿਨ ਅਸੀਂ ਡਿਸਕਸ ਕਰੀ ਜਾਂਦੇ ਸੀ ਤਾਂ ਮੇਰੇ ਦਿਮਾਗ 'ਚ ਇਹ ਆਈਡੀਆ ਆਇਆ ਜੀ, ਕਿਉਂਕਿ ਜਿਹੜਾ ਆਈਡੀਆ ਬੇਸਿਕਲੀ ਉਹ ਅਸੀਂ ਟ੍ਰੇਲਰ 'ਚ ਪੂਰਾ ਦਿਖਾ ਨਹੀਂ ਸਕਦੇ ਹੈਗੇ। ਟ੍ਰੇਲਰ ਦੇ ਵਿੱਚ ਅਸੀਂ ਦੱਸਿਆ ਨਹੀਂ, ਸਿਰਫ ਅਸੀਂ ਟ੍ਰੇਲਰ 'ਚ ਇੰਨਾ ਹੀ ਦੱਸਿਆ ਵੀ ਇਹ ਡਾਕਾ ਮਾਰਨ ਗਏ ਨੇ, ਅਤੇ ਕੁਛ ਹੋ ਗਿਆ ਕੰਮ। ਅਤੇ ਉਹ ਕਹਿੰਦਾ ਵੀ ਮੇਰਾ ਪਲਾਨ ਕੁਛ ਹੋਰ ਸੀ। ਬੇਸਿਕਲੀ ਉਹ ਪਲਾਨ ਕੀ ਸੀਗਾ, ਉਹ ਸਾਰੀ ਫਿਲਮ ਆ ਅੱਗੇ ਜਾ ਕੇ ਕੀ ਖਿਲਾਰਾ ਪੈਂਦਾ, ਕਿੱਧਰੋਂ ਕਿੱਧਰੋਂ ਗੇਮ ਘੁੰਮ ਜਾਂਦੀ ਆ। ਸੋ ਅਸੀਂ ਉਹੀ ਇੱਕ ਛੋਟਾ ਪੁਆਇੰਟ ਲੱਭਦੇ ਹੁੰਦੇ ਹਾਂ ਵੀ ਜਿਹੜੀ ਚੀਜ਼ ਲੋਕਾਂ ਨੂੰ ਫਰੈਸ਼ ਕੀ ਲੱਗੂ ਉਸ ਫਿਲਮ ਨਾਲੋਂ ਇਸ ਫਿਲਮ ਦਾ। ਸਿਰਫ ਇੰਨਾ ਇੱਕ ਜ਼ਰੂਰ ਫਰਕ ਆ ਵੀ ਉਹਦੇ 'ਚ ਕਾਮੇਡੀ ਸੀਗੀ, ਬਟ ਇਹਦੇ 'ਚ ਥੋੜ੍ਹੀ ਜਿਹੀ ਜ਼ਿਆਦਾ ਆ, ਕਿਉਂਕਿ ਇਹਦਾ ਮਾਹੌਲ ਆ ਜਿਹੜਾ, ਇਹਦੇ ਕਰੈਕਟਰ ਜਿਹੜਾ ਮੇਰੇ ਵਾਲਾ ਕਰੈਕਟਰ ਆ, ਉਹ ਮੈਂ ਅਤੇ ਬੱਲੀ, ਰਾਣਾ, ਰਣਵੀਰ, ਇਹ ਥੋੜ੍ਹੇ ਅਪਬੀਟ ਕਰੈਕਟਰ ਨੇ ਜਿਹੜੇ ਖਿਲਾਰਾ ਪਾ ਕੇ ਰਹਿੰਦੇ ਆ, ਅਤੇ ਥੋੜ੍ਹੇ ਜਿਹੇ ਆਪਣੇ ਆਪ ਨੂੰ ਸਮਝਦੇ ਆ ਵੀ ਅਸੀਂ, ਸਾਡੇ 'ਚ ਬਹੁਤ ਗੱਲਬਾਤ ਆ, ਪਰ ਇੰਨੀ ਗੱਲਬਾਤ ਉਹਨਾਂ 'ਚ ਹੁੰਦੀ ਨਹੀਂ ਗੀ। ਸੋਚੋ, ਸਿਚੁਏਸ਼ਨਲ ਕਾਮੇਡੀ ਨਿਕਲਦੀ ਆ ਜੀ।
ਕੀ ਬਾਤ ਹੈ। ਅੱਛਾ, ਜਰੀਨ ਖਾਨ ਦੇ ਨਾਲ ਤੁਸੀਂ ਜੱਟ ਜੇਮਸ ਬੌਂਡ ਤੋਂ ਬਾਅਦ ਫਿਰ ਇਹ ਕੰਮ ਕਰ ਰਹੇ ਹੋ, ਇੰਨਾ ਗੈਪ ਪੈ ਗਿਆ, ਮੌਕਾ ਨਹੀਂ ਮਿਲਿਆ, ਸਵਾਬ ਨਹੀਂ ਬਣਿਆ, ਜਾਂ ਕਿਵੇਂ ਉਹਨਾਂ ਦੇ ਨਾਲ ਫਿਰ, ਕਿਉਂਕਿ ਤੁਹਾਡੀ ਜੋੜੀ ਬਹੁਤ ਪਸੰਦ ਕੀਤੀ ਗਈ ਸੀ ਪੰਜਾਬੀਆਂ ਦੁਆਰਾ?
ਜੀ ਜੀ, ਐਕਚੁਅਲੀ ਕੀ ਆ ਵੀ ਜਰੀਨ ਉਹਨਾਂ ਦਾ ਕੀ ਆ ਵੀ ਉਹ ਇੱਕ ਤਾਂ ਬਹੁਤ ਜ਼ਿਆਦਾ ਪੰਜਾਬੀ ਫਿਲਮਾਂ ਉਦੋਂ ਬਾਅਦ ਇੰਨਾ ਜ਼ਿਆਦਾ ਕਰਨਾ ਨਹੀਂ ਸੀ ਚਾਹੁੰਦੀ। ਇੱਕ ਵਾਰੀ ਅਸੀਂ ਉਹਨੂੰ ਅਪਰੋਚ ਕੀਤਾ ਵੀ ਸੀ, ਉਦੋਂ ਉਹਦੇ ਕੋਲ ਡੇਟਾਂ ਡੂਟਾਂ ਨਹੀਂ ਸੀਗੀਆਂ, ਉਹ ਗੱਲ ਬਣੀ ਨਹੀਂ ਗੀ। ਫਿਰ ਹੁਣ ਜਦੋਂ ਅਸੀਂ ਡਾਕਾ ਕਰਨੀ ਸੀ ਤਾਂ ਡਾਕਾ ਦਾ ਮਾਹੌਲ ਉਦਾਂ ਦਾ ਸੀ, ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਇਹਦੀ ਫੀਲ ਸੇਮ ਉਦਾਂ ਦੀ ਆ, ਮੈਨੂੰ ਲੱਗਦਾ ਵੀ ਜੇ ਆਪਾਂ ਇਕੱਠੇ ਕਰਾਂਗੇ ਤਾਂ ਬੈਟਰ ਹੋਊ। ਅਤੇ ਕੁਦਰਤੀ ਕੀ ਸੀਗਾ ਵੀ ਜਿਹੜੇ ਟਾਈਮ ਪੀਰੀਅਡ 'ਚ ਅਸੀਂ ਕਰਨਾ ਸੀਗਾ, ਅਤੇ ਉਹ ਡੇਟਾਂ ਡੂਟਾਂ ਸਾਡੀਆਂ ਮੈਚ ਕਰ ਗਈਆਂ, ਸਾਰਾ ਕੁਛ ਫਿਰ ਕੀਤਾ। ਅਤੇ ਦੂਸਰਾ ਇਹ ਸੀਗਾ ਵੀ ਕਈ ਤਰੀਕੇ ਹੁੰਦਾ ਜਦੋਂ ਆਪਾਂ ਫਿਲਮ ਦੀ ਕਾਸਟਿੰਗ, ਮੈਨੂੰ ਲੱਗਦਾ ਕਰਦੇ ਹਾਂ, ਕਈ ਫਿਲਮਾਂ ਦੇ ਵਿੱਚ ਬੰਦਾ ਫਿੱਟ ਹੀ ਨਹੀਂ ਹੁੰਦਾ ਹੈਗਾ। ਜਿਵੇਂ ਹੁਣ ਇਹਦੇ 'ਚ ਕੀ ਸੀਗਾ, ਇਹਦੇ 'ਚ ਅਸੀਂ ਉਹ ਇਸ ਤਰ੍ਹਾਂ ਦਿਖਾਇਆ ਹੋਇਆ, ਜਿਵੇਂ ਤੁਸੀਂ ਜੱਟ ਜੇਮਸ ਬੌਂਡ ਦੇਖੀ ਹੋਵੇ ਤਾਂ ਜਿਹੜਾ ਮੇਰਾ ਕਰੈਕਟਰ ਸੀ ਵੀ ਉਹ ਥੋੜ੍ਹਾ ਬਹੁਤਾ ਹੀ ਗਰੀਬ ਸੀਗਾ, ਅਤੇ ਜਿਹੜਾ ਜ਼ਰੀਨ ਦਾ ਕਰੈਕਟਰ ਸੀਗਾ ਉਹ ਪਿੰਡ 'ਚ ਉਸ ਤਰ੍ਹਾਂ ਦੇ ਘਰ ਹੁੰਦੇ ਨੇ ਜਿਹੜੇ ਬਾਕੀ ਪਿੰਡ ਨਾਲੋਂ ਥੋੜ੍ਹੇ ਜਿਹੇ ਚੰਗੇ ਘਰ ਹੁੰਦੇ ਨੇ, ਜਿਵੇਂ ਕਹਿ ਲਈਏ ਜਿਹੜੇ ਉੱਪਰਲਿਆਂ ਦੋ ਚੌਂਚ ਹੁੰਦੇ ਆ। ਅਤੇ ਉਹ ਪੰਜਾਬਣ ਸੂਟਾਂ ਸਾਟਾਂ ਦੇ ਵਿੱਚ ਪੰਜਾਬਣ ਐਨ ਪਿਓਰ ਜੱਟੀ ਲੱਗਦੀ ਸੀ, ਉਹਦਾ ਉਹਦੇ ਕਹਿਣ ਨੂੰ ਨੈਣ ਨਾ ਸ਼ੋ, ਚੀਜ਼ਾਂ ਫਿੱਟ ਬਹਿੰਦੀਆਂ ਸੀ ਉਸ ਕਰੈਕਟਰ ਦੇ ਵਿੱਚ। ਸੋ ਇਸੇ ਕਰਕੇ ਜ਼ਰੀਨ ਨੂੰ ਲਿਆ ਗਿਆ ਜੀ।
ਜੀ, ਕਿਆ ਬਾਤ। ਅੱਛਾ, ਜਦੋਂ ਕਹਾਣੀ ਬਣਦੀ ਆ ਉਸ ਤੋਂ ਬਾਅਦ ਡਾਇਲੋਗਸ ਉਹ ਜਾਨ ਬਣਦੇ ਨੇ ਫਿਲਮ ਦੇ, ਤੇ ਬਹੁਤ ਸਾਰੇ ਡਾਇਲੋਗ ਬੰਦੇ ਦੇ ਮੂੰਹ ਤੇ ਚੜ੍ਹਦੇ ਨੇ, ਹਨਾ, ਉਸ ਫਿਲਮ ਨੂੰ ਯਾਦ ਕਰਾਉਂਦੇ ਨੇ। ਤੇ ਇਸ ਫਿਲਮ ਦੇ ਡਾਇਲੋਗ ਆਪਾਂ ਜਾਣਦੇ ਹੀ ਹਾਂ ਕਿ ਨਰੇਸ਼ ਕਠੂਰੀਆ ਸਾਹਿਬ ਨੇ ਲਿਖੇ ਨੇ, ਕਿਵੇਂ ਦਾ ਲੱਗਾ ਜਿਹੜੀ ਤੁਹਾਡੀ ਕਹਾਣੀ ਸੀ ਉਹਨੂੰ ਬਾਰ ਕਮਾਲ ਉਹਨਾਂ ਨੇ ਨਿਭਾਇਆ ਜੀ ਉਸੇ ਡਾਇਲੋਗ ਦੇ ਨਾਲ?
ਬਿਲਕੁਲ ਜੀ, ਕਿਉਂਕਿ ਨਰੇਸ਼ ਬਾਈ ਦਾ ਤਾਂ ਹੀ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਫਿਲਮ ਦੇ ਵਿੱਚ ਥੋੜ੍ਹਾ ਹਿਊਮਰ ਜਿਹੜੀ ਕਾਮੇਡੀ ਆ ਉਹ ਥੋੜ੍ਹੀ ਜ਼ਿਆਦਾ ਆ, ਕਿਉਂਕਿ ਨਰੇਸ਼ ਜੀ ਦਾ ਹੱਥ ਆ ਜਿਹੜਾ ਉਹ ਕਾਮੇਡੀ ਦੇ ਵਿੱਚ ਬਹੁਤ ਪਾਵਰਫੁੱਲ ਆ, ਜਿਵੇਂ ਹੁਣ ਕੈਰੀ ਓਨ ਜੱਟਾ ਵਰਗੀਆਂ ਫਿਲਮਾਂ ਉਹਨਾਂ ਨੇ ਲਿਖੀਆਂ ਨੇ, ਸੋ ਮਾਸਟਰ ਨੇ ਇਸ ਚੀਜ਼ ਦੇ, ਅਤੇ ਬਹੁਤ ਹੀ ਵਧੀਆ ਲਿਖਿਆ, ਔਰ ਕਿਉਂਕਿ ਇਹਦੇ 'ਚ ਕੀ ਸੀਗਾ, ਇਹ ਫਿਲਮ ਦਾ ਜਿਹੜਾ ਜ਼ੋਨ ਆ ਵੈਸੇ ਉਹ ਥ੍ਰਿਲਰ ਟਾਈਪ ਜ਼ੋਨ ਆ, ਕਿਉਂਕਿ ਜਦੋਂ ਅਸੀਂ ਚੋਰੀ ਕਰਨ ਚਲੇ ਜਾਂਦੇ ਹਾਂ ਜੇ ਉਹ ਮਾਹੌਲ ਬਣ ਜਾਂਦਾ ਵੀ ਚੋਰੀ ਹੋਊ ਨਹੀਂ ਹੋਊ, ਡਾਕਾ ਕਿੱਦਾਂ ਹੋਊਗਾ, ਬਾਅਦ ਵਿੱਚ ਖਲਾਰਾ ਪੈ ਜਾਂਦਾ, ਹੁਣ ਫਿਲਮ ਕਿੱਧਰ ਨੂੰ ਜਾਊ, ਉਸ ਮਾਹੌਲ ਦੇ ਵਿੱਚ ਜਿਹੜੀ ਉਹਨਾਂ ਨੇ ਕਾਮੇਡੀ ਕ੍ਰੀਏਟ ਕੀਤੀ ਆ ਡਾਇਲੋਗਾਂ ਦੇ ਵਿੱਚ, ਉਹ ਇੰਨੀ ਕੁ ਜ਼ਿਆਦਾ ਵਧੀਆ ਵਾ, ਔਰ ਮੇਰੇ ਮੈਂ ਜੈਨੂਅਨਲੀ ਦੱਸਾਂ ਜੀ ਤਾਂ ਇਸ ਟਾਈਪ ਦੀਆਂ ਜਿਹੜੀਆਂ ਫਿਲਮਾਂ ਨੇ ਜਿੱਦਾਂ ਡਾਕਾ ਵਾ, ਇਹ ਮੇਰੀਆਂ ਤਾਂ ਫੇਵਰੇਟ ਫਿਲਮਾਂ ਨੇ, ਸੋ ਡਾਕਾ ਮੇਰੀ ਬਹੁਤ ਮਨ ਪਸੰਦੀਦਾ ਫਿਲਮ ਆ, ਕਿਉਂਕਿ ਇਹਦੇ 'ਚ ਇੱਕ ਤਾਂ ਇਹ ਫਿਲਮ ਜੋ ਤੁਸੀਂ ਦੇਖਦੇ ਹੋ ਤੁਹਾਨੂੰ ਫਿਲਮਾਂ ਇਹ ਵੱਡੀਆਂ ਲੱਗਦੀਆਂ ਨੇ, ਇਹਨਾਂ ਦਾ ਗ੍ਰੈਂਜਰ ਬਹੁਤ ਆ, ਟ੍ਰੀਟਮੈਂਟ ਬਹੁਤ ਆ, ਸ਼ੂਟ ਬਹੁਤ ਅੱਛੀ ਹੋਈ ਹੈ ਇਹ ਫਿਲਮ, ਅਤੇ ਨੋਰਮਲੀ ਇਹ ਫਿਲਮਾਂ ਦੇ ਵਿੱਚ ਹੀਰੋਇਜ਼ਮ ਪੰਜਾਬੀ ਫਿਲਮਾਂ 'ਚ ਘੱਟ ਹੁੰਦਾ ਵਾ, ਸੋ ਇਹਦੇ 'ਚ ਉਹ ਸਾਰੀਆਂ ਚੀਜ਼ਾਂ ਨੇ ਮਸਾਲਾ ਫਿਲਮ ਵਾਲੀਆਂ, ਕਿਉਂਕਿ ਹਰ ਫਿਲਮ ਦਾ ਜਿੱਦਾਂ ਰੰਗ ਵੱਖਰਾ, ਜਿਵੇਂ ਅਰਦਾਸ ਕਰਾਂ ਸੀਗੀ ਉਹ ਫਿਲਮ ਸੋਸ਼ਲ ਅਤੇ ਮੈਸੇਜਾਂ ਵਾਲੀ ਫਿਲਮ ਸੀ ਜਿਹ 'ਚ ਅਸੀਂ ਇੰਟਰਟੇਨਮੈਂਟ ਪਾਉਣ ਦੀ ਕੋਸ਼ਿਸ਼ ਕੀਤੀ, ਇਹ ਫੁੱਲ ਆਫ ਇੰਟਰਟੇਨਮੈਂਟ ਦੀ ਫਿਲਮ ਆ ਜਿਹਦੇ 'ਚ ਅਸੀਂ ਥੋੜ੍ਹੇ ਥੋੜ੍ਹੇ ਮੈਸੇਜ ਪਾ ਦਿੰਦੇ ਹਾਂ।
ਮਤਲਬ ਹਰ ਚੀਜ਼ ਦੇ ਪੱਖ ਤੋਂ ਦੇਖਿਆ ਗਿਆ ਫਿਲਮ ਦੇ ਨਾਲ। ਅੱਛਾ
ਬਿਲਕੁਲ ਜੀ,
ਗਰੇਵਾਲ ਸਾਹਿਬ ਇੱਕ ਗੱਲ ਆਪਾਂ ਦੇਖੀਏ ਕਿ ਪੁਰਾਣੀ ਜਿਹੜੀ ਪਹਿਲੀ ਫਿਲਮ ਸੀ ਜੱਟ ਜੇਮਸ ਬੌਂਡ, ਉਸਦੇ ਜਿਹੜੇ ਕੋਸਟਿਊਮ ਸੀ, ਜਿਹੜੇ ਉਹਨਾਂ ਦੇ ਸੂਟ ਪਾਏ ਸੀ ਜਰੀਰ ਖਾਨ ਦੇ, ਬੜੇ ਪਸੰਦ ਕੀਤੇ ਗਏ ਸੀ, ਬੜੀਆਂ ਕੁੜੀਆਂ ਨੇ ਜਾਣਦਾ ਕਿੱਦਾਂ ਦਾ ਸੂਟ ਚਾਹੀਦਾ, ਸਾਰੇ ਜਾਣਦੇ ਨੇ ਕਿ ਤੁਹਾਡੀ ਵਾਈਫ ਨੇ ਉਹ ਕੋਸਟਿਊਮ ਡਿਜ਼ਾਈਨ ਕੀਤੇ ਸਨ ਜਾਂ ਉਹਨਾਂ ਦਾ ਸਿਲੈਕਸ਼ਨ, ਇਸ ਵਾਰ ਵੀ ਉਹਨਾਂ ਦੀ ਸਿਲੈਕਸ਼ਨ
ਜਿਹੜੀਆਂ ਸਾਡੀਆਂ ਵੱਡੀਆਂ ਫਿਲਮਾਂ ਨੇ ਜਿਵੇਂ ਅਰਦਾਸ ਕਰਾਂ, ਮੰਜੇ ਵਿਸਤਰੇ, ਅਰਦਾਸ, ਇਹ ਸਾਰੀਆਂ ਫਿਲਮਾਂ ਦੇ ਕੋਸਟਿਊਮ ਜਿਵੇਂ ਡਾਕਾ ਹੈ ਉਹਦੇ ਕੀਤੇ ਹੋਏ ਨੇ, ਕਿਉਂਕਿ ਕਈ ਤਰੀਕੇ ਦਾ ਭਾਜੀ ਜਿਵੇਂ ਹੁਣ ਇਸ ਮਾਹੌਲ ਦੇ ਵਿੱਚ ਇਹ ਤਾਂ ਇਹੀ ਦੇਖਣਾ ਹੁੰਦਾ ਵੀ ਜ਼ਰੀਨ ਦੀ ਲੁੱਕ ਦੇ ਹਿਸਾਬ ਨਾਲ, ਇੱਕ ਉਹਨਾਂ ਦੀ ਜਿਹੜਾ ਪਿੰਡ ਦੇ ਵਿੱਚ ਅਸੀਂ ਜਿੰਨਾ ਕੁ ਜਿਸ ਲੈਵਲ ਦਾ ਉਹਦਾ ਟੱਬਰ ਬਣਾਇਆ ਵਾ, ਉਸ ਲੈਵਲ ਤੋਂ ਉੱਪਰ ਦੇ ਸੂਟ ਨਹੀਂ ਹੋਣੇ ਚਾਹੀਦੇ, ਬਹੁਤ ਮਹਿੰਗੇ ਨਹੀਂ ਹੋਣੇ ਚਾਹੀਦੇ, ਉਸ ਬਜਟ ਦੇ ਵਿੱਚ ਆਪਾਂ ਕਿੱਦਾਂ ਉਹਦੇ ਸੂਟ ਬਣਾ ਸਕਦੇ ਹਾਂ, ਕਿਤੇ ਐਂ ਨਾ ਲੱਗੇ ਲੋਕੀ ਕਹਿਣ ਵੀ ਯਾਰ ਘਰ ਤਾਂ ਐਵਰੇਜ ਆ ਵਾ ਤੇ ਸੂਟ 2 ਲੱਖ ਰੁਪਏ ਵਾਲਾ ਪਾਈ ਫਿਰਦੀ ਆ, ਇਹ ਚੀਜ਼ਾਂ ਥੋੜੀਆਂ ਇੰਪੋਰਟੈਂਟ ਹੁੰਦੀਆਂ ਨੇ ਕਰੈਕਟਰ ਵਾਈਜ਼ ਦੇਖਣੀਆਂ, ਇਹਨਾਂ ਲਈ ਤਾਂ ਫਿਰ ਵੀ ਸੌਖਾ ਮੈਨੂੰ ਲੱਗਦਾ, ਜਿਵੇਂ ਹੁਣ ਪੀਰੀਅਡ ਫਿਲਮਾਂ ਨੇ ਜਿਹੜੀਆਂ, ਜਿਵੇਂ ਹੁਣ ਅਸੀਂ ਮੰਜੇ ਵਿਸਤਰੇ ਕੀਤੀ ਸੀ ਪਹਿਲੀ ਮੰਜੇ ਵਿਸਤਰੇ 92-93 ਦਾ ਉਹ ਪੀਰੀਅਡ ਸੀ, ਉਹਦੇ ਕੋਸਟਿਊਮ ਉਹ ਜਿਹੀਆਂ ਫਿਲਮਾਂ ਦੇ ਬਣਾਉਣੇ ਥੋੜੇ ਜ਼ਿਆਦਾ ਔਖੇ ਹੋ ਜਾਂਦੇ ਨੇ, ਉਦੋਂ ਪੈਂਟਾਂ ਉਹ ਖੁੱਲੀਆਂ ਖੁੱਲੀਆਂ ਜਿਹੀਆਂ ਮੇਰੀਆਂ, ਉਹ ਚੀਜ਼ਾਂ ਉਹਨਾਂ ਦੇ ਫਿਰ ਉਹ ਪੂਰੀ ਰਿਸਰਚ ਕਰਨੀ ਪੈਂਦੀ ਆ, ਬਟ ਇਹਦੇ ਵੀ ਸਾਰੇ ਉਹਨੇ ਬਣਾਏ ਨੇ ਜੀ, ਵਾਈਫ ਨੇ ਕੀਤੇ ਜੀ, ਸਾਰੀ ਫਿਲਮ ਦੇ ਸਾਰੀ ਫਿਲਮ ਦੇ ਹੀ ਉਹਨਾਂ ਨੇ ਕੀਤੇ।
ਕਿਆ ਬਾਤ ਆ ਜੀ, ਇੱਕ ਸਾਥ ਵੀ ਹੋ ਜਾਂਦਾ ਤੇ ਇੱਕ ਪੋਜ਼ਿਟਿਵ ਵਾਈਬਸ ਵੀ ਆਉਂਦੀਆਂ ਨੇ ਕਿ ਹਾਂ ਸਾਡੇ ਪੂਰੇ ਮਿਹਨਤ ਆ, ਪਰਿਵਾਰ ਦੀ ਮਿਹਨਤ ਆ, ਤੇ ਇਸ ਮਿਹਨਤ ਨੂੰ ਕਹਿੰਦੇ ਹੁੰਦੇ ਕਿ ਇੱਕ ਜਦੋਂ ਪੇਪਰ ਦੇਣ ਜਾਂਦਾ ਬੰਦਾ, ਵਧੀਆ ਪੇਪਰ ਹੁੰਦਾ ਤੇ ਇੱਕ ਆਸ ਹੁੰਦੀ ਰਿਜ਼ਲਟ ਬਹੁਤ ਵਧੀਆ, ਕਿਵੇਂ ਦਾ ਰਿਜ਼ਲਟ ਆਉਣਾ ਜੀ ਇਹ ਵੀ ਜ਼ਰੂਰ ਦੱਸ ਦਿਓ, ਤੇ ਜਾਂਦੇ ਜਾਂਦੇ ਜਿਹੜੇ ਸਾਡੇ ਸਰੋਤੇ ਨੇ ਜਿਹੜੇ ਐਕਸਾਈਟਡ ਨੇ ਫਿਲਮ ਦੇ ਲਈ, ਉਹਨਾਂ ਬਾਰੇ ਅਪੀਲ ਵੀ ਕਰ ਦਿਓ ਜੀ, ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਦਾ ਵਿਚਾਰ, ਕਿਸ ਤਰ੍ਹਾਂ ਦੀ ਸੋਚ ਲੈ ਕੇ ਇਸ ਫਿਲਮ ਦੇਖਣ ਨੂੰ ਜਾ।
ਬਿਲਕੁਲ ਜੀ, ਦੇਖੋ ਰਿਜ਼ਲਟ ਤਾਂ ਵਾਹਿਗੁਰੂ ਦੇ ਹੱਥ 'ਚ ਆ, ਅਸੀਂ ਤਾਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਕਿ ਚੰਗੀ ਤੋਂ ਚੰਗੀ ਚੀਜ਼ ਬਣਾਈ ਜਾਵੇ, ਔਰ ਆਡੀਅੰਸ ਲਈ ਵੀ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਵਾ ਵੀ ਚੰਗੀ ਮਾੜੀ ਚੀਜ਼ ਆ ਜਿਹੜੀ ਉਹ ਸਾਨੂੰ ਆਡੀਅੰਸ ਨੇ ਦੱਸਣੀ ਆ ਵੀ ਕਿੱਦਾਂ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਬੈਸਟ ਤੋਂ ਬੈਸਟ ਆਪਣਾ ਲੈ ਕੇ ਆਉਂਦਾ ਜਾਵੇ, ਔਰ ਇਹ ਫਿਲਮ ਮੈਂ ਜਿੱਦਾਂ ਕਹਿ ਹੀ ਰਿਹਾ ਸੀਗਾ ਜੀ, ਮੈਂ ਪਹਿਲਾਂ ਕਿਹਾ ਵੀ ਮੇਰੀਆਂ ਫੇਵਰੇਟ ਫਿਲਮਾਂ ਦੇ ਵਿੱਚੋਂ ਫਿਲਮ ਹੈ, ਤੇ ਦੇਖ ਕੇ ਦੱਸਣਗੇ ਕਿ ਕਿੱਦਾਂ ਲੱਗੀ, ਔਰ ਮੈਨੂੰ ਪੂਰਾ ਯਕੀਨ ਹੈ ਜੀ ਮੈਂ ਬੱਚਿਆਂ ਨੂੰ ਤੇ ਬਜ਼ੁਰਗਾਂ ਦੀ ਖਾਸ ਰਿਕੁਐਸਟ ਕਰੂੰਗਾ ਵੀ ਉਹਨਾਂ ਨੂੰ ਜ਼ਰੂਰ ਲੈ ਕੇ ਜਾਇਓ, ਕਿਉਂਕਿ ਬਹੁਤ ਫਨ ਐਲੀਮੈਂਟ ਨੇ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਬੱਚੇ ਤੇ ਬਜ਼ੁਰਗ ਵੀ ਬਹੁਤ ਇੰਜੋਏ ਕਰਨਗੇ, ਔਰ ਦੂਸਰਾ ਇਹ ਵੀ ਇਹ ਨਾ ਕਹਾਣੀ ਓਰੀਐਂਟਡ ਫਿਲਮ ਹੈ, ਇਹ ਸਟੋਰੀ ਸਕਰੀਨ ਪਲੇ ਦੇ ਨਾਲ ਚੱਲਦੀ ਹੈ, ਇਹ ਸਿਰਫ ਐਂ ਹੀ ਨਹੀਂ ਕਿ ਵੀ ਅਸੀਂ ਬੈਠ ਕੇ ਗੱਲਾਂ ਮਾਰ ਲਈਆਂ ਤੁਹਾਨੂੰ ਹਸਾ ਲਿਆ, ਹੈ ਨਾ, ਸਾਡੀਆਂ ਕਈ ਫਿਲਮਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਵੀ ਅਸੀਂ ਤੁਹਾਨੂੰ ਚੁਟਕਲੇ ਸੁਣਾ ਲਏ ਤੁਹਾਨੂੰ ਹਸਾ ਲਿਆ, ਇਹ 'ਚ ਹਸਾਵਾਂਗੇ ਜ਼ਰੂਰ ਬਟ ਕਹਾਣੀ ਦੇ ਨਾਲ ਨਾਲ ਲੈ ਕੇ ਚੱਲਾਂਗੇ, ਔਰ ਚੰਗੀ ਮਾੜੀ ਫਿਲਮ ਜਦੋਂ ਜਿਹੜਾ ਰਿਜ਼ਲਟ ਆ ਉਹ ਕੀ ਆਉਣਾ ਉਹਦਾ ਨਹੀਂ ਮੈਨੂੰ ਪਤਾ, ਬਟ ਮੈਂ ਹਮੇਸ਼ਾ ਇੱਕ ਕੋਸ਼ਿਸ਼ ਜ਼ਰੂਰ ਕਰਦਾ ਵੀ ਫਿਲਮ ਦਾ ਇੱਕ ਲੈਵਲ ਹੋਵੇ, ਇੱਕ ਕੈਨਵਸ ਹੋਵੇ ਫਿਲਮ ਦਾ, ਇੱਕ ਫਿਲਮ ਜੋ ਤੁਸੀਂ ਦੇਖੋ ਤੁਸੀਂ ਕਹੋ ਯਾਰ ਇਹਦੇ 'ਚ ਟੈਕਨੀਕਲੀ ਇਹ ਵਧੀਆ ਸਿਨੇਮੈਟੋਗ੍ਰਾਫਰ ਨੇ, ਵਧੀਆ ਬੈਕਗ੍ਰਾਉਂਡ, ਵਧੀਆ ਵਿਜੂਅਲਸ, ਹਰ ਚੀਜ਼ ਚੰਗੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਐਟਲੀਸਟ ਅਸੀਂ ਉਹ ਤਾਂ ਕਰ ਸਕਦੇ ਹਾਂ ਨਾ, ਤੇ ਉਹ ਅਸੀਂ ਸਾਰੀਆਂ ਚੀਜ਼ਾਂ ਕੀਤੀਆਂ ਨੇ, ਬਾਕੀ ਦੇਖ ਕੇ ਦੱਸਣਗੇ ਜੀ 1 ਨਵੰਬਰ ਨੂੰ ਰਿਲੀਜ਼ ਹੋ ਜਾਣੀ ਆ, ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ, ਸੇਫ ਦੀਵਾਲੀ ਮਨਾਇਓ, ਔਰ ਉਦੋਂ ਬਾਅਦ ਡਾਕਾ ਦੇਖ ਕੇ ਆਇਓ ਜੀ 1 ਨਵੰਬਰ ਨੂੰ।
ਜ਼ਰੂਰ ਜੀ, ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ, ਅਤੇ ਅਸੀਂ ਮੁਬਾਰਕਬਾਦ ਵੀ ਦਿੰਦੇ ਇੱਕ ਵਾਰ ਫਿਰ ਤੋਂ ਇਸ ਖੂਬਸੂਰਤ ਫਿਲਮ ਦੇ ਲਈ, ਅਤੇ ਖਾਸ ਤੌਰ 'ਤੇ ਦੀਵਾਲੀ ਦੇ ਲਈ। ਬਹੁਤ ਬਹੁਤ ਸ਼ੁਕਰੀਆ ਜੀ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।